ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਸਾਨੂੰ ਬਾਰ ਬਾਰ ਨਾਮ ਜਪਣ ਦਾ ਤਾਕੀਦੀ ਹੁਕਮ ਕਰਦੀ ਹੈ, ਪਰ ਆਮ ਜਗਿਆਸੂ ਕਿਸੇ ਮੰਤਰ ਦੇ ਰਟਨ ਨੂੰ ਨਾਮ ਜਪਣਾ ਸਮਝ ਲੈਂਦੇ ਹਨ। ਸੋ ਇੱਥੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਸੰਖੇਪ ਵਿੱਚ ਇਹ ਦਰਸਾਇਆ ਹੈ ਕਿ ਨਾਮ ਜਪਣਾ ਕਿਸ ਨੂੰ ਕਹਿੰਦੇ ਹਨ। ਫਿਰ ਨਾਲ ਹੀ ਇਹ ਦਰਸਾਇਆ ਹੈ ਕਿ ਦਾਨਿਆਂ ਨੇ ਜਿਹੜੇ ਨਾਮ ਦੀ ਸਫਲਤਾ ਵਾਸਤੇ ਸਹਾਇਕ ਵਰਣਨ ਕੀਤੇ ਹਨ ਉਹ ਕਿਹੜੇ 8 ਸਹਾਇਕ ਹਨ। ਫਿਰ ਨਾਮ ਜਪਣ ਲਈ ਪਰਹੇਜ਼ਾਂ ਦੀ ਲੋੜ ਹੈ ਉਹ ਕਿਹੜੇ ਹਨ, ਤ੍ਰੈ ਜਪਾਂ ਦੀ ਲੋੜ ਹੈ ਉਹ ਕਿਹੜੇ ਹਨ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਨਾਮ ਜਪ ਦਾ ਤਰੀਕਾ। ਜਪ ਤੋਂ ਭਾਵ ਹੈ ਬੋਲਣਾ। ਦੂਸਰਾ ਅਰਥ ਹੈ ਐਸਾ ਬੋਲਣਾ ਜੋ ਸੁਣੀਵੇਂ ਨਾ, ਯਾਨੀ ਪਾਠ। ਪਾਠ ਤੋਂ ਭਾਵ ਹੈ ਚੁੱਪ ਚਾਪ ਦਾ ਪਾਠ, ਮੰਤਰ ਦਾ ਉਚਾਰਨ। ਸੋ ਜਪ ਕਰਨ ਦਾ ਭਾਵ ਇਸ ਤਰ੍ਹਾਂ ਦਾ ਰਟਨ ਮਾਤਰ ਨਹੀਂ ਜਿਸ ਤਰ੍ਹਾਂ ਕਿ ਮਸ਼ੀਨ ਵਿੱਚੋਂ ਕੋਈ ਆਵਾਜ਼ ਆਉਂਦੀ ਹੈ। ਮਸ਼ੀਨ ਨਿਰਜਿੰਦ ਹੈ, ਜਪਣ ਵਾਲਾ ਸਜਿੰਦ ਹੈ। ਜਪਣ ਵਾਲੇ ਦਾ ਧਿਆਨ ਜਪ ਕਰਦਿਆਂ ਜਪ ਜਿਸ ਨੂੰ ਸੁਣਾਉਂਦਾ ਹੈ ਉਸ ਵੱਲ ਸੁੱਤੇ ਹੀ ਜਾਣਾ ਹੈ, ਚਾਹੋ ਥੋੜ੍ਹਾ ਜਾਵੇ ਚਾਹੋ ਬਹੁਤਾ। ਇਹੋ ਜਪ ਦਾ ਪ੍ਰਯੋਜਨ ਹੈ ਕਿ ਜਪ ਨਾਲ ਤਵੱਜੋ ਮੁੜ ਮੁੜ ਜਪੇ ਜਾਣ ਵਾਲੇ ਵੱਲ ਮੋੜਾ ਖਾਵੇ। ਧਾਵਤ ਵਰਜ ਰਹਾਏ। ਇਸੇ ਲਈ ਹੁਕਮ ਹੈ ਕਿ ਜਪ ਸਮੇਂ ਜੇ ਮਨ ਦੌੜੇ ਤਾਂ ਉਸਨੂੰ ਵਰਜ ਵਰਜ ਕੇ ਜਪ ਦੇ ਲਕਸ਼ ਵੱਲ ਲਾਏ। ਫਿਰ ਜਿਸ 'ਤੇ ਮਨ ਬਾਰ ਬਾਰ ਜੁੜੇਗਾ ਉਸ ਨਾਲ ਖਿੱਚ ਹੋ ਜਾਏਗੀ, ਇਹੋ ਖਿੱਚ ਮੇਲ ਕਰਾਵੇਗੀ। ਹਾਂਜੀ, ਫਿਰ ਦੁਹਰਾ ਦੇਈਏ। ਇਸੇ ਲਈ ਹੁਕਮ ਹੈ ਕਿ ਜਪ ਸਮੇਂ ਜੇ ਮਨ ਦੌੜੇ ਤਾਂ ਉਸਨੂੰ ਵਰਜ ਵਰਜ ਕੇ ਜਪ ਦੇ ਲਕਸ਼ ਵੱਲ ਲਾਏ। ਫਿਰ ਜਿਸ 'ਤੇ ਮਨ ਬਾਰ ਬਾਰ ਜੁੜੇਗਾ ਉਸ ਨਾਲ ਖਿੱਚ ਹੋ ਜਾਏਗੀ, ਇਹੋ ਖਿੱਚ ਮੇਲ ਕਰਾਵੇਗੀ। ਇਸ ਕਰਕੇ ਜਪੇ ਜਾਣ ਵਾਲੇ ਪਦ ਦੇ ਅਰਥ ਭਾਵ ਵਿੱਚ ਦਿਲ ਦੇ ਕੇ ਜਪ ਕਰੇ ਜਾਂ ਜਪ ਬਾਣੀ ਪੜ੍ਹੇ ਤਾਂ ਮਨ ਦੀ ਤਵੱਜੋ ਜੋ ਖਿੰਡੀ ਰਹਿੰਦੀ ਹੈ ਉਹ ਜਪੇ ਜਾਣ ਵਾਲੇ 'ਤੇ ਪਏ ਅਤੇ ਉਸ ਇੱਕੋ 'ਤੇ ਪਵੇ। ਧਿਆਨ ਨੂੰ ਜੋੜਨ ਦਾ ਵਸੀਲਾ ਨਾਮ ਦਾ ਜਪ ਹੈ, ਨਾਮ ਦਾ ਸਿਮਰਨ ਹੈ, ਜਿਸ ਨਾਲ ਚੇਤੇ ਵਾਲੀ ਸ਼ਕਤੀ ਕਹੋ, ਸੁਰਤ ਕਹੋ, ਮਨ ਕਹੋ, ਅੰਦਰਲੇ ਨੇ ਤਵੱਜੋ ਨੂੰ ਬਾਹਰੋਂ ਅੰਦਰ ਨੂੰ ਕਰਨਾ ਹੈ। ਨਾਮ ਨੇ ਬਾਹਰ ਜਾਣ ਦੀ ਸੁਰਤ ਅੰਤਰਮੁਖੀ ਕਰਨੀ ਹੈ ਅਤੇ ਅੰਤ ਧਿਆਨ ਹੋੜ ਕੇ ਉਸ ਇੱਕ 'ਤੇ ਕਾਇਮ ਹੋ ਜਾਣਾ ਹੈ। ਐਂ ਉਸ ਦੀ ਜੋ ਅੰਦਰੇ ਹੈ ਲਖਤਾ ਪ੍ਰਾਪਤ ਹੋ ਜਾਣੀ ਹੈ। ਜੋ ਮਨ ਬੁੱਧੀ ਆਤਮਾ ਵਿੱਚ ਮੌਜੂਦ ਹੈ ਅਤੇ ਸਾਡੀ ਭੁੱਲ ਕਰਕੇ ਲਖਿਆ ਨਹੀਂ ਸੀ ਜਾਂਦਾ, ਯਾਦ ਨਾਲ ਲਖਿਆ ਜਾਵੇਗਾ। ਹਾਂਜੀ, ਫਿਰ ਦੁਹਰਾ ਦੇਈਏ। ਧਿਆਨ ਨੂੰ ਜੋੜਨ ਦਾ ਵਸੀਲਾ ਨਾਮ ਦਾ ਜਪ ਹੈ, ਨਾਮ ਦਾ ਸਿਮਰਨ ਹੈ, ਜਿਸ ਨਾਲ ਚੇਤੇ ਵਾਲੀ ਸ਼ਕਤੀ ਕਹੋ, ਸੁਰਤ ਕਹੋ, ਮਨ ਕਹੋ, ਅੰਦਰਲੇ ਨੇ ਤਵੱਜੋ ਨੂੰ ਬਾਹਰੋਂ ਅੰਦਰ ਨੂੰ ਕਰਨਾ ਹੈ। ਨਾਮ ਨੇ ਬਾਹਰ ਜਾਣ ਦੀ ਸੁਰਤ ਅੰਤਰਮੁਖੀ ਕਰਨੀ ਹੈ ਅਤੇ ਅੰਤ ਧਿਆਨ ਹੋੜ ਕੇ ਉਸ ਇੱਕ 'ਤੇ ਕਾਇਮ ਹੋ ਜਾਣਾ ਹੈ। ਐਂ ਉਸ ਦੀ ਜੋ ਅੰਦਰੇ ਹੈ ਲਖਤਾ ਪ੍ਰਾਪਤ ਹੋ ਜਾਣੀ ਹੈ। ਜੋ ਮਨ ਬੁੱਧੀ ਆਤਮਾ ਵਿੱਚ ਮੌਜੂਦ ਹੈ ਅਤੇ ਸਾਡੀ ਭੁੱਲ ਕਰਕੇ ਲਖਿਆ ਨਹੀਂ ਸੀ ਜਾਂਦਾ, ਯਾਦ ਨਾਲ ਲਖਿਆ ਜਾਵੇਗਾ। ਦਾਨਿਆਂ ਨੇ ਕੁਛ ਖਿਆਲ ਜਪ ਦੀ ਸਫਲਤਾ ਦੇ ਸਹਾਇਕ ਵਰਣਨ ਕੀਤੇ ਹਨ ਜੋ ਇਸ ਪ੍ਰਕਾਰ ਹਨ। ਪਹਿਲਾ, ਜਪ ਲਈ ਸਥਾਨ ਜਿੱਥੋਂ ਤੱਕ ਹੋ ਸਕੇ ਸਵੱਛ ਹੋਵੇ ਅਤੇ ਜਿੰਨਾ ਇਕਾਂਤ ਮਿਲ ਸਕੇ ਪ੍ਰਾਪਤ ਕੀਤਾ ਜਾਵੇ। ਦੂਸਰਾ, ਸਰੀਰ ਇਸ਼ਨਾਨ ਜਾਂ ਪੰਜ ਇਸ਼ਨਾਨੇ ਨਾਲ ਸਵੱਛ ਕੀਤਾ ਜਾਵੇ, ਪਰ ਜੇ ਸਰੀਰ ਚੱਲ ਸਕੇ ਤਾਂ। ਤੀਸਰਾ, ਹੋਰ ਗੱਲਾਂ ਬਾਤਾਂ ਵੱਲੋਂ ਮਨ ਜਪ ਵੇਲੇ ਚੁੱਪ ਹੋਵੇ। ਚੌਥਾ, ਜੋ ਬਾਣੀ ਦਾ ਪਾਠ, ਮੂਲ ਮੰਤਰ ਦਾ ਜਪ ਜਾਂ ਨਾਮ ਜਪਣਾ ਹੈ ਉਸਦੇ ਭਾਵ ਵਿੱਚ ਸਮਝ ਅਤੇ ਸ਼ਰਧਾ ਹੋਵੇ। ਪੰਜਵਾਂ, ਮਨ ਸਾਵਧਾਨ ਰਹੇ ਜੇ ਜਪ ਜਿਸ ਨੂੰ ਲਖਾਉਂਦਾ ਹੈ ਉਸ ਵੱਲੋਂ ਤਵੱਜੋ ਉੱਠ ਉੱਠ ਕੇ ਹੋਰ ਹੋਰ ਪਾਸੇ ਜਾਵੇ ਤਾਂ ਉਸਨੂੰ ਵਰਜ ਵਰਜ ਕੇ ਆਪਣੇ ਭਾਵ 'ਤੇ ਰੱਖੇ। ਛੇਵਾਂ, ਚਿਰਤੀਕ ਨਿੱਤਾ ਪ੍ਰਤੀ ਅਭਿਆਸ ਕਰੇ। ਸੱਤਵਾਂ, ਵੇਲਾ ਸਭ ਤੋਂ ਚੰਗਾ ਅੰਮ੍ਰਿਤ ਵੇਲਾ ਹੈ। ਉਂਝ ਨਾਮ ਜਪਣੇ ਦਾ ਵੇਲਾ ਹਰ ਵੇਲੇ ਹੈ, ਖਾਸ ਕਰ ਗ੍ਰਹਿਸਤੀਆਂ ਲਈ ਵਿਹਲ ਦੇ ਵੇਲੇ ਨਾਮ ਸੰਭਾਲ ਲਈ ਉੱਤੋਂ ਵੇਲੇ ਹਨ। ਅੱਠਵਾਂ, ਕਈ ਤਬੀਅਤਾਂ ਨੂੰ ਸਵੇਰ ਸਾਰ ਇਕਾਂਤ ਪਾਸੇ ਵੱਲ ਸੈਰ ਕਰਨ ਨਿਕਲਿਆਂ ਸਹਿਜੇ ਸਹਿਜੇ ਪਾਠ ਕਰਨਾ ਜਾਂ ਸਿਮਰਨ ਜਪ ਕਰਨਾ ਵਧੇਰੇ ਸੁਖਦਾਈ ਅਤੇ ਰਸਮੈ ਹੁੰਦਾ ਹੈ। ਸੋ ਆਪੋ ਆਪਣੇ ਸਰੀਰ ਦੀਆਂ ਲੋੜਾਂ ਦਾ ਵਿਚਾਰ ਕਰ ਲੈਣਾ ਉਚਿਤ ਹੈ। ਸਾਰੇ ਸਰੀਰ ਅਤੇ ਉਹਨਾਂ ਦੇ ਮਿਜਾਜ ਅਤੇ ਤਾਕਤਾਂ ਇੱਕ ਤੁਲ ਨਹੀਂ ਆਉਂਦੀਆਂ। ਸਾਰਾ ਦਿਨ ਰੋਟੀ ਕਮਾਉਣ ਦੀ ਘਾਲ ਕਰਨ ਵਾਲਿਆਂ ਦੇ ਸਰੀਰ ਸਾਰਾ ਦਿਨ ਵਿਹਲਿਆਂ ਵਾਲੀ ਚਾਲ ਨਹੀਂ ਚੱਲ ਸਕਦੇ। ਸੋ ਹਰ ਸੱਜਣ ਨੂੰ ਨਾਮ ਦੀ ਘਾਲ ਚਾਹੀਏ, ਪਰ ਸਹਿਜ ਰੰਗ ਵਿੱਚ, ਕਿਉਂਕਿ ਇਸ ਮਾਰਗ ਦਾ ਨਾਮ ਹੀ ਸਹਿਜ ਹੈ। ਬਹੁਤ ਜ਼ਰੂਰੀ ਨੁਕਤਾ ਹੈ, ਫਿਰ ਦੁਹਰਾ ਦੇਈ। ਕਈ ਤਬੀਅਤਾਂ ਨੂੰ ਸਵੇਰ ਸਾਰ ਇਕਾਂਤ ਪਾਸੇ ਵੱਲ ਸੈਰ ਕਰਨ ਨਿਕਲਿਆਂ ਸਹਿਜੇ ਸਹਿਜੇ ਪਾਠ ਕਰਨਾ ਜਾਂ ਸਿਮਰਨ ਜਪ ਕਰਨਾ ਵਧੇਰੇ ਸੁਖਦਾਈ ਅਤੇ ਰਸਮੈ ਹੁੰਦਾ ਹੈ। ਸੋ ਆਪੋ ਆਪਣੇ ਸਰੀਰ ਦੀਆਂ ਲੋੜਾਂ ਦਾ ਵਿਚਾਰ ਕਰ ਲੈਣਾ ਉਚਿਤ ਹੈ। ਸਾਰੇ ਸਰੀਰ ਅਤੇ ਉਹਨਾਂ ਦੇ ਮਿਜਾਜ ਅਤੇ ਤਾਕਤਾਂ ਇੱਕ ਤੁਲ ਨਹੀਂ ਆਉਂਦੀਆਂ। ਸਾਰਾ ਦਿਨ ਰੋਟੀ ਕਮਾਉਣ ਦੀ ਘਾਲ ਕਰਨ ਵਾਲਿਆਂ ਦੇ ਸਰੀਰ ਸਾਰਾ ਦਿਨ ਵਿਹਲਿਆਂ ਵਾਲੀ ਚਾਲ ਨਹੀਂ ਚੱਲ ਸਕਦੇ। ਸੋ ਹਰ ਸੱਜਣ ਨੂੰ ਨਾਮ ਦੀ ਘਾਲ ਚਾਹੀਏ, ਪਰ ਸਹਿਜ ਰੰਗ ਵਿੱਚ, ਕਿਉਂਕਿ ਇਸ ਮਾਰਗ ਦਾ ਨਾਮ ਹੀ ਸਹਿਜ ਹੈ। ਅੱਗੇ ਕੁਛ ਪਥ ਪਰਹੇਜ਼ ਵੀ ਲੋੜੀਂਦੇ ਹਨ। ਪਹਿਲਾ, ਭੁੱਖੋਂ ਵੱਧ ਖਾਣਾ। ਦੂਸਰਾ, ਨੀਂਦੋਂ ਵੱਧ ਸੋਣਾ। ਤੀਸਰਾ, ਆਲਸ ਵਿੱਚ ਆਉਣਾ। ਚੌਥਾ, ਮਨ ਨੂੰ ਵਿਖੇਪ ਵਿੱਚ ਪਾਉਣਾ। ਪੰਜਵਾਂ, ਸਰੀਰਕ ਲੋੜ ਨਾਲੋਂ ਘੱਟ ਸੋਣਾ। ਹਾਂਜੀ, ਜਿਹੜੇ ਪਰਹੇਜ਼ ਹਨ ਉਹਨਾਂ ਨੂੰ ਫਿਰ ਦੁਹਰਾ ਦੇਈਏ। ਪਹਿਲਾ, ਭੁੱਖੋਂ ਵੱਧ ਖਾਣਾ। ਦੂਸਰਾ, ਨੀਂਦੋਂ ਵੱਧ ਸੋਣਾ। ਤੀਸਰਾ, ਆਲਸ ਵਿੱਚ ਆਉਣਾ। ਚੌਥਾ, ਮਨ ਨੂੰ ਵਿਖੇਪ ਵਿੱਚ ਪਾਉਣਾ। ਪੰਜਵਾਂ, ਸਰੀਰਕ ਲੋੜ ਨਾਲੋਂ ਘੱਟ ਸੋਣਾ। ਪਾਠ ਅਤੇ ਜਪ ਤ੍ਰੈ ਹਨ। ਪਹਿਲਾ, ਬਾਣੀ ਦਾ, ਜੈਸੇ ਨਿਤਨੇਮ ਦੀ ਬਾਣੀ, ਜਪਜੀ ਸਾਹਿਬ ਆਦਿਕ। ਦੂਸਰਾ, ਮੂਲ ਮੰਤਰ ਦਾ, ਇੱਕ ਓਅੰਕਾਰ ਤੋਂ ਗੁਰਪ੍ਰਸਾਦ ਤੱਕ ਜਾਂ ਹੋਸੀ ਵੀ ਸੱਚ ਤੱਕ। ਤੀਸਰਾ, ਨਾਮ ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੈ ਖੋਈ। ਹਾਂਜੀ, ਕਿਹੜੇ ਤ੍ਰੈ ਜਪ ਹਨ? ਪਹਿਲਾ, ਬਾਣੀ ਦਾ, ਜੈਸੇ ਨਿਤਨੇਮ ਦੀ ਬਾਣੀ, ਜਪਜੀ ਸਾਹਿਬ ਆਦਿਕ। ਦੂਸਰਾ, ਮੂਲ ਮੰਤਰ ਦਾ, ਇੱਕ ਓਅੰਕਾਰ ਤੋਂ ਗੁਰਪ੍ਰਸਾਦ ਤੱਕ ਜਾਂ ਹੋਸੀ ਵੀ ਸੱਚ ਤੱਕ। ਤੀਸਰਾ, ਨਾਮ ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੈ ਖੋਈ। ਨਾਮ ਪਹਿਲੋਂ ਰਸਨਾ ਨਾਲ ਜਪੀਦਾ ਹੈ, ਜਿਸਨੂੰ ਜਪ ਕਹੀਦਾ ਹੈ। ਕੋਸ਼ਾਂ ਵਿੱਚ ਜਪ ਦੇ ਅਰਥ ਚੁੱਪ ਚਾਪ ਪਾਠ ਕਰਨਾ ਵੀ ਹੈ, ਪਰ ਵਰਤੋਂ ਵਿੱਚ ਜਪ ਹੈ ਰਸਨਾ ਨਾਲ, ਅਤੇ ਸਿਮਰਨ ਹੈ ਮਨ ਨਾਲ ਜਪ ਕਰਨਾ। ਫਿਰ ਇਹ ਸੂਖਮ ਹੋ ਕੇ ਅੰਦਰ ਚਲਾ ਜਾਂਦਾ ਹੈ। ਮਨ ਵਿੱਚ ਗਿਆ ਇਸਨੂੰ ਸਿਮਰਨ ਕਹੀਦਾ ਹੈ। ਜਦੋਂ ਭੁੱਲਦਾ ਨਹੀਂ, ਆਪੇ ਆਉਂਦਾ ਹੈ ਅਤੇ ਸਰੀਰ ਵਿੱਚ ਇੱਕ ਸੰਗੀਤਕ ਭਾਵ ਵਾਂਗੂ ਜਾਰੀ ਰਹਿੰਦਾ ਹੈ, ਤਾਂ ਗੁਰਮੁਖ ਰੋਮ ਰੋਮ ਹਰ ਧਿਆਵੇ ਕਹੀਦਾ ਹੈ। ਜਦ ਨਾਮੀ ਦੀ ਲਖਤਾ ਉਹ ਆਉਂਦੀ ਹੈ, ਤਾਂ ਬਨ ਤਿੰਨ ਪਰਬਤ ਹੈ ਪਾਰ ਬ੍ਰਹਮ ਦਾ ਅਨੁਭਵ ਹੋ ਆਉਂਦਾ ਹੈ। ਨਾਮ ਜਪ ਅਤੇ ਨਾਮ ਸਿਮਰਨ ਦੇ ਨਾਲ ਸਤਿਗੁਰੂ ਜੀ ਨੇ ਬਾਣੀ ਦਾ ਪਾਠ, ਵਿਚਾਰ ਅਤੇ ਕੀਰਤਨ ਦੱਸਿਆ ਹੈ। ਬਾਣੀ ਮਨ ਨੂੰ ਆਪਣੇ ਭਾਵਾਂ ਵਿੱਚ, ਵਾਹਿਗੁਰੂ ਦੀ ਸਿਫਤ ਸਲਾਹ ਵਿੱਚ, ਅਰਦਾਸ ਵਿੱਚ ਲਿਆਉਂਦੀ ਹੈ। ਇਸ ਲਈ ਜਪ ਬਾਣੀ ਦਾ ਨਿਤਨੇਮ ਪਾਠ ਰੱਖਿਆ ਹੈ। ਬਾਣੀ ਗੁਣ ਗਾਇਨ ਕਰਾਉਂਦੀ ਹੈ। ਗੁਣ ਗਾਵਤ ਤੇਰੀ ਉਤਰਸ ਮੈਲ। ਬਾਣੀ ਲਕਸ਼ ਵੱਲ ਪ੍ਰੇਮ ਪੈਦਾ ਕਰਾਉਂਦੀ ਹੈ। ਨਾਮ ਲਕਸ਼ ਵਿੱਚ ਜੋੜਦਾ ਹੈ। ਬਾਣੀ ਨਾਲ ਨਿਰਮਲ ਹੋਏ ਮਨ ਨੂੰ ਵਾਹਿਗੁਰੂ ਵਿੱਚ ਲਿਵ ਲਵਾਉਂਦਾ ਹੈ। ਇਸ ਕਰਕੇ ਬਾਣੀ ਕਹਿੰਦੀ ਹੈ, ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦਿਓ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਇਹੋ। ਗੁਰਬਾਣੀ ਵਰਤੀ ਜਗ ਅੰਤਰ, ਇਸ ਬਾਣੀ ਤੇ ਹਰ ਨਾਮ ਪਾਏਂਦਾ। ਇਹ ਬਾਣੀ ਜੋ ਜੀਓ ਜਾਣੈ, ਤਿਸ ਅੰਤਰ ਰਵੈ ਹਰਨਾਮਾ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।